ਬਾਹਰ ਦੀ ਗਰਮੀ ਦਾ ਇੰਤਜ਼ਾਮ ਹੋ ਰਿਹਾ, ਦੁਖੀ ਵੀ ਕਰਦੀ ਹੈ ਉਹ ਗਰਮੀ। ਤੇ ਜਦੋਂ ਬੰਦਾ ਦੁਖੀ ਹੁੰਦਾ ਫਿਰ ਉਹਨਾਂ ਨੇ ਲੋਕਾਂ ਨੇ ਦੁੱਖ ਦੇ ਵਿੱਚੋਂ ਹੀ ਹੱਲ ਕੱਢਿਆ। ਕਿਧਰੇ ਬਿਜਲੀ ਆਈ, ਲਾਈਟ ਆਈ, ਫਿਰ ਇਹ ਤਕਲੀਫ ਦੇ ਵਿੱਚੋਂ ਹੱਲ ਕੱਢਿਆ। ਹੌਲੀ ਹੌਲੀ ਆਪਾਂ ਪੱਖੇ ਬਣਾਏ, ਤਰੱਕੀ ਹੋਈ, ਹੋਰ ਹੱਲ ਕੱਢਿਆ, ਹੌਲੀ ਹੌਲੀ ਕੂਲਰ ਆ ਗਏ, ਫਿਰ ਹੋਰ ਯਤਨ ਕੀਤਾ, ਤਰੱਕੀ ਹੋਈ ਅਤੇ ਏਸੀ ਦਾ ਸਿਸਟਮ, ਏਅਰ ਕੰਡੀਸ਼ਨ ਆ ਗਿਆ। ਗੱਡੀਆਂ ਵੀ ਏਅਰ ਕੰਡੀਸ਼ਨ ਹਨ, ਕਮਰਿਆਂ ਵਿੱਚ ਵੀ ਏਸੀ ਲੱਗ ਜਾਂਦੇ ਹਨ। ਅੱਜ ਕੱਲ੍ਹ ਤਾਂ ਸਾਰੇ ਘਰ ਹੀ ਟੈਂਪਰੇਚਰ ਕੰਟਰੋਲ ਹੋ ਜਾਂਦਾ ਹੈ। ਵਿਦੇਸ਼ਾਂ ਦੇ ਵਿੱਚ ਬਾਹਰਲੇ ਸਾਰਾ ਘਰ ਹੀ ਇੱਕ ਥਾਂ ਦੇ ਉੱਤੋਂ ਹੀ ਤੁਸੀਂ ਕਿੰਨਾ ਟੈਂਪਰੇਚਰ ਕਰਦਾ, ਸਾਰੇ ਘਰ ਦਾ ਹੀ, ਸਾਰੇ ਬਾਥਰੂਮ, ਰਸੋਈ, ਸਾਰੇ ਬੈਡਰੂਮ, ਲੌਬੀ, ਸਾਰਾ ਇਕੱਠਾ ਹੀ ਏਰੀਆ ਬਾਹਰਲੇ ਪਾਸੇ ਏਡੀ ਕੁ ਡੱਬੀ ਲੱਗੀ ਹੈ, ਉਹਦੇ ਉੱਤੇ ਕਰ ਦੇਣਾ ਵੀ 22 ਤੇ ਸਾਰੇ ਘਰ ਦਾ ਟੈਂਪਰੇਚਰ 22 ਹੋ ਜਾਂਦਾ। ਬਾਹਰ ਭਾਵੇਂ 42 ਹੋਈ ਜਾਏ, ਭਾਵੇਂ 50 ਹੋਈ ਜਾਏ, ਕੋਈ ਫਰਕ ਨਹੀਂ, ਅੰਦਰ 42 ਰਹਿਣਾ। ਘਰ ਦਾ 15 ਕਰ ਲਿਆ ਤੇ 15 ਹੀ ਟੈਂਪਰੇਚਰ ਰਹਿਣਾ। ਗਰਮੀ ਹੋਵੇ ਤਾਂ ਵੀ ਅੰਦਰ 22 ਹੀ ਰਹਿਣਾ ਤੇ ਠੰਡ ਹੋਵੇ ਤਾਂ ਵੀ ਅੰਦਰ ਉਹ 22 ਹੀ ਰਹਿਣਾ। ਮਤਲਬ 20 ਤੇ ਕਰ ਲਿਆ ਤੇ 20 ਰਹਿਣਾ, ਬਾਹਰ ਜਿੰਨੀ ਮਰਜ਼ੀ ਠੰਡ ਪਈ ਜਾਏ। ਇੱਥੇ ਇੱਕੋ ਜਿਹਾ ਸਾਰੇ ਘਰ ਦੇ ਵਿੱਚ, ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਇਹਨਾਂ ਸਾਰਿਆਂ ਦੇਸ਼ਾਂ 'ਚ ਘਰ ਹੀ ਇੱਦਾਂ ਬਣਦੇ ਨੇ ਕਿ ਸਾਰੇ ਘਰ ਦਾ ਤੁਸੀਂ ਟੈਂਪਰੇਚਰ ਬਾਹਰੋਂ ਹੀ ਕੰਟਰੋਲ ਕਰ ਲਓ। ਇੰਡੀਆ 'ਚ ਵੀ ਇੱਦਾਂ ਹੌਲੀ ਹੌਲੀ ਬਣ ਰਿਹਾ, ਆਉਣ ਵਾਲੇ ਸਮੇਂ 'ਚ ਬਣ ਜਾਣਾ। ਨਵੇਂ ਘਰ ਜਿਹੜੇ ਬਣਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਇੱਦਾਂ ਹੀ ਚੱਲਦਾ ਕਿ ਨਵੇਂ ਘਰਾਂ 'ਚ ਅੰਦਰੋਂ ਹੀ ਘਰ ਟੈਂਪਰੇਚਰ ਕਰ ਲਓ, ਜਿਹੜਾ ਕਰਨਾ। ਬਾਹਰ ਗਰਮੀ ਹੋਵੇ, ਬਾਹਰ ਸਰਦੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਚਲੋ ਹੁਣ ਜਿਹੜੀ ਗੱਲ ਕਹਿਣੀ ਹੈ, ਇਸ ਗਰਮੀ ਨੇ ਤੰਗ ਕੀਤਾ, ਅਸੀਂ ਇਹਦਾ ਇਲਾਜ ਕਰ ਲਿਆ। ਕਿਉਂਕਿ ਦੁਖੀ ਹੋਏ, ਦੁਖੀ ਹੋਣ ਕਰਕੇ ਇਲਾਜ ਕਰ ਲਿਆ। ਤੇ ਬੰਦੇ ਨੂੰ, ਬੰਦੇ ਦਾ ਵਧਿਆ ਹੋਇਆ ਕਾਮ ਦੁਖੀ ਕਰਦਾ, ਇਹਦਾ ਇਲਾਜ ਨਹੀਂ ਕਰਦਾ। ਵਧਿਆ ਹੋਇਆ ਗੁੱਸਾ ਦੁਖੀ ਕਰਦਾ, ਇਹਦਾ ਇਲਾਜ ਨਹੀਂ ਕਰਦਾ। ਵਧਿਆ ਹੋਇਆ ਲੋਭ ਬੰਦੇ ਨੂੰ ਤੰਗ ਕਰੀ ਜਾਂਦਾ, ਇਹਦਾ ਇੰਤਜ਼ਾਮ ਨਹੀਂ ਕਰਦਾ। ਵਧਿਆ ਹੋਇਆ ਲੋਭ, ਮੋਹ, ਇਹ ਚੀਜ਼ਾਂ ਬਹੁਤ ਤੰਗ ਕਰਦੀਆਂ ਹਨ। ਵਧਿਆ ਹੋਇਆ ਹੰਕਾਰ ਬਹੁਤ ਤੰਗ ਕਰਦਾ ਹੈ, ਬੰਦੇ ਨੂੰ ਸਾੜਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਗਾਲ ਦਿੰਦਾ। ਜਿਉਂ ਕੰਚਨ ਸੁਹਾਗਾ ਢਾਲੇ, ਬਾਹਰੋਂ ਸਰੀਰ ਜਿਵੇਂ ਗਲਦਾ ਹੈ ਨਾ, ਕਾਇਆ ਵੀ ਗਲਦੀ ਹੈ ਤੇ ਅੰਦਰ ਜਿਹੜੀ ਬੇਚੈਨੀ ਮਨ ਨੂੰ ਹੁੰਦੀ ਹੈ ਉਹਦਾ ਤੇ ਅੰਤ ਹੀ ਕੋਈ ਨਹੀਂ। ਪਰ ਆ ਏਸੀਆਂ ਦਾ ਪ੍ਰਬੰਧ, ਪੱਖਿਆਂ ਦਾ ਅਸੀਂ ਕਰ ਲੈਂਦੇ ਹਾਂ, ਪਰ ਮਨ ਬੇਚੈਨ ਰਹਿੰਦਾ, ਬੇਚੈਨ ਰਹਿੰਦਾ, ਬੇਚੈਨ ਰਹਿੰਦਾ, ਇਹਦੇ ਵਾਸਤੇ ਯਤਨ ਨਹੀਂ ਕਰਦੇ। ਹੁਣ ਆਪਾਂ ਕਿਸੇ ਨੂੰ ਛੇੜ ਕੇ ਵੇਖ ਲਓ, ਮਾੜਾ ਜਿਹਾ ਗਲ ਪੈਣ ਨੂੰ ਪੈਂਦੇ ਨੇ, ਸਾਰੇ ਬੰਦੇ ਇੰਨੇ ਗੁੱਸੇ 'ਚ ਨੇ, ਇੰਨੇ ਹਾਈਪਰ ਹਨ, ਬਰੂਦ ਹੀ ਭਰੇ ਚੱਕੀ ਫਿਰਦੇ ਨੇ। ਮਾੜੀ ਜਿਹੀ ਤੀਲੀ ਲਾਉਣ ਦੀ ਲੋੜ ਹੈ, ਫਟ ਜਾਂਦੇ ਨੇ। ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਮੈਨੂੰ ਗੁੱਸਾ ਚੜ੍ਹਾ ਦਿੱਤਾ। ਕੋਈ ਕਿਸੇ ਨੂੰ ਗੁੱਸਾ ਨਹੀਂ ਚੜ੍ਹਾ ਸਕਦਾ। ਅਸਲ 'ਚ ਤੀਲੀ ਉਹਨੇ ਲਾਈ, ਬਰੂਦ ਤੇ ਤੇਰੇ ਕੋਲ ਹੈਗਾ ਸੀ, ਤਾਂ ਹੀ ਅੱਗ ਲੱਗੀ ਨਾ। ਤੂੰ ਕਹਿੰਦਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ ਤੇ ਮੈਨੂੰ ਉਹਨੇ ਅੱਗ ਲਾ ਦਿੱਤੀ। ਆਪਾਂ ਕਹਿੰਦੇ ਹਾਂ ਨਾ ਵੀ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹਿ ਕੇ ਅੱਗ ਲਾ ਦਿੱਤੀ, ਤੇ ਤੁਸੀਂ ਮੈਨੂੰ ਦੱਸੋ ਕੋਈ ਅੱਗ ਤੇਰੇ ਮਨ ਨੂੰ ਕਿਵੇਂ ਲਾ ਸਕਦਾ। ਕਦੇ ਕਦੇ ਤੇਰੇ ਘਰ ਵਾਲੀ ਤੈਨੂੰ ਕਹਿੰਦੀ ਹੈ ਕੁਛ, ਤੂੰ ਕਹਿੰਦਾ ਵੀ ਚੱਲ ਠੀਕ ਹੀ ਕਹਿੰਦੀ, ਉਦੋਂ ਅੱਗ ਨਹੀਂ ਲੱਗਦੀ। ਕਈ ਬੰਦਿਆਂ ਦਾ ਆਪਾਂ ਗੁੱਸਾ ਨਹੀਂ ਕਰਦੇ, ਕਈਆਂ ਦਾ ਗੁੱਸਾ ਕਰਦੇ ਹਾਂ। ਕਈਆਂ ਨੂੰ ਸੁਣ ਕੇ ਅੱਗ ਲੱਗ ਜਾਂਦੀ ਹੈ, ਕਈਆਂ ਵਾਰੀ ਅਸੀਂ ਚੁੱਪ ਕਰਕੇ ਸੁਣ ਲੈਂਦੇ ਹਾਂ, ਕਈਆਂ ਵਾਰੀ ਅੱਗ ਨਹੀਂ ਲੱਗਦੀ। ਇਹਦਾ ਮਤਲਬ ਇਹ ਹੈ ਤੇਰੇ ਹੱਥ ਵੱਸ ਹੈ। ਇੱਕ ਗਾਲ ਤੈਨੂੰ ਦੁਸ਼ਮਣ ਕੱਢਦਾ ਉਦੋਂ ਅੱਗ ਲੱਗਦੀ ਹੈ, ਇੱਕ ਗਾਲ ਤੈਨੂੰ ਤੇਰਾ ਫਰੈਂਡ ਕੱਢਦਾ ਸੇਮ ਹੀ ਗਾਲ ਕੱਢੀ ਉਦੋਂ ਤੈਨੂੰ ਕੋਈ ਅੱਗ ਨਹੀਂ ਲੱਗੀ। ਗੱਲ ਤੇ ਸਾਰੀ ਤੇਰੇ ਆਪਣੇ ਤੇ ਹੈ, ਕੋਈ ਕੁਛ ਨਹੀਂ ਕਰ ਸਕਦਾ। ਬਰੂਦ ਚੱਕੀ ਫਿਰਦੇ ਆ, ਉਹਨੇ ਮੈਨੂੰ ਇਦਾਂ ਕਹਿ ਦਿੱਤਾ, ਮੈਨੂੰ ਅੱਗ ਲਾ ਦਿੱਤੀ, ਮੈਨੂੰ ਉਹਨੇ ਮੋਢਾ ਮਾਰ ਕੇ ਲੰਘ ਗਿਆ, ਉਹਨੇ ਮੇਰੇ ਕੋਲੋਂ ਲੰਘਣ ਲੱਗਿਆ ਆਪਣੀ ਮੁੱਛ ਤੇ ਹੱਥ ਲਾ ਦਿੱਤਾ, ਮੁੱਛਾਂ ਤੇ ਹੱਥ ਫੇਰਦਾ ਮੈਨੂੰ ਵੇਖ ਵੇਖ ਕੇ, ਮੁੱਛਾਂ ਨੂੰ ਵੱਟ ਦਿੰਦਾ ਮੈਨੂੰ ਵੇਖ ਵੇਖ ਕੇ, ਅੱਖਾਂ ਕੱਢਦਾ ਮੇਰੇ ਵੱਲ ਵੇਖ ਵੇਖ ਕੇ, ਸਾਨੂੰ ਗੁੱਸਾ ਚੜ੍ਹਦਾ। ਤੇ ਕਿੰਨੇ ਤੰਗ ਆ ਇਹਨਾਂ ਗੁੱਸਿਆਂ ਤੋਂ, ਇਹਨਾਂ ਪਰੇਸ਼ਾਨੀਆਂ ਤੋਂ ਜਿਹੜੀਆਂ ਬੰਦੇ ਨੂੰ ਅੰਦਰੋਂ ਬੇਚੈਨ ਰੱਖਦੀਆਂ ਹਨ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਬੰਦੇ ਦੇ ਅੰਦਰ ਹਿੰਸਾ ਕਰਨੀ, ਹਿੰਸਾ ਇਹ ਅੱਗ ਦੀ ਨਦੀ, ਚਾਰ ਅੱਗ ਦੀਆਂ ਨਦੀਆਂ ਨੇ ਜਿਹੜੀਆਂ ਬੰਦੇ ਦੇ ਅੰਦਰ ਚੱਲਦੀਆਂ ਹਨ। ਹੁਣ ਬਾਹਰ ਅੱਗ ਮਾੜੀ ਜੀ ਵਧੀ, ਅਸੀਂ ਕੂਲਰ ਲਾ ਲਏ, ਅਸੀਂ ਏਸੀ ਲਾ ਲਏ, ਅਸੀਂ ਕਿੰਨਾ ਇੰਤਜ਼ਾਮ ਕਰ ਲਿਆ, ਪਰ ਜਦੋਂ ਬੰਦੇ ਦੇ ਅੰਦਰ ਅੱਗ ਦੀਆਂ ਨਦੀਆਂ ਵਗਦੀਆਂ ਹਨ, ਇਹਦਾ ਇੰਤਜ਼ਾਮ ਅਸੀਂ ਕਰ ਸਕਦੇ ਸੀ। ਇੰਤਜ਼ਾਮ ਹੀ ਹੈ ਸਾਰੀ ਦੀ ਸਾਰੀ 1430 ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਦਾ ਹੀ ਇੰਤਜ਼ਾਮ ਸੀ। ਮਨ ਨੂੰ ਜਿਹੜੀ ਅੱਗ ਲੱਗਦੀ ਹੈ ਇਹਦੇ 'ਤੇ ਕਾਬੂ ਕਿਵੇਂ ਪਾਇਆ ਜਾਵੇ, ਮਨ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ? ਤੁਸੀਂ ਮੈਨੂੰ ਦੱਸੋ ਜੀ, ਗੁਰਬਾਣੀ ਦੇ ਜਿੰਨੇ ਸ਼ਬਦ ਨੇ ਉਹ ਜ਼ਿਆਦਾਤਰ ਸ਼ਬਦ ਤੁਹਾਨੂੰ ਮਨ ਨੂੰ ਸੰਬੋਧਨ ਕਰਕੇ ਮਿਲਣਗੇ, ਮਨ 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 ਮਨ। ਤੇ ਅੱਜ ਸਾਨੂੰ ਸਭ ਤੋਂ ਵੱਧ ਪਰੇਸ਼ਾਨ ਕਰਨ ਕੌਣ ਕਰ ਰਿਹਾ? ਬੋਲੋ, ਸਾਡਾ ਤਨ ਕੇ ਮਨ ਗੱਜ ਕੇ ਬੋਲੋ, ਮਨ। ਗੁਆਂਢੀ ਪਰੇਸ਼ਾਨ ਨਹੀਂ ਕਰ ਰਿਹਾ, ਉਹਨੇ ਕੋਠੀ ਬਣਾਈ ਹੈ, ਇੱਟਾਂ ਕੀ ਪਰੇਸ਼ਾਨ ਕਰਨਗੀਆਂ, ਸੀਮਟ ਕੀ ਪਰੇਸ਼ਾਨ ਕਰੂ, ਸਰੀਆ ਕੀ ਪਰੇਸ਼ਾਨ ਕਰੂ? ਗੁਆਂਢੀ ਦੀ ਕੋਠੀ ਨੂੰ ਵੇਖ ਕੇ ਅੰਦਰ ਜਿਹੜੀ ਅੱਗ ਲੱਗੀ ਹੈ, ਈਰਖਾ ਸਾੜਾ ਇਹ ਮਨ ਦੇ ਵਿੱਚ ਜਿਹੜਾ ਭਰਿਆ ਪਿਆ, ਪਰੇਸ਼ਾਨ ਕੋਠੀ ਨਹੀਂ ਕਰ ਰਹੀ, ਕੋਠੀ ਦੇ ਨਾਲ ਜਿਹੜਾ ਸਾੜਾ ਹੈ ਉਹ ਕਰ ਰਿਹਾ। ਕਿਸੇ ਦੀ ਗੱਡੀ ਕੀ ਤੰਗ ਕਰੂ? ਗੱਡੀ ਤੇ ਸੜਕ ਤੇ ਖੜੀ ਹੈ, ਗਰਾਜ ਵਿੱਚ ਖੜੀ ਹੈ, ਗੈਰਜ ਵਿੱਚ ਗੱਡੀ ਖੜੀ, ਤੁਹਾਨੂੰ ਕਿੱਦਾਂ ਤੰਗ ਕਰ ਸਕਦੀ? ਲੋਹੇ ਨੇ ਕੀ ਤੰਗ ਕਰਨਾ ਕਿਸੇ? ਉਹਦੇ ਨਾਲ ਜਿਹੜੀ ਈਰਖਾ ਹੈ ਸਾਡੇ ਮਨ ਵਿੱਚ, ਉਹ ਸਾਨੂੰ ਤੰਗ ਕਰਦੀ ਹੈ। ਜਿਹੜਾ ਜੈਲਸ, ਜਿਹੜਾ ਸਾੜਾ, ਕਿਸੇ ਦਾ ਧੀ ਪੁੱਤ ਕਨੇਡਾ ਤੁਰ ਗਿਆ, ਅਮਰੀਕਾ ਤੁਰ ਗਿਆ, ਉਹਨੇ ਕਿਸੇ ਨੂੰ ਕੀ ਤੰਗ ਕਰਨਾ? ਉਹ ਤਾਂ ਵਿਚਾਰਾ ਅਮਰੀਕਾ ਬੈਠਾ, ਕਨੇਡਾ ਬੈਠਾ ਹੈ, ਸਾਨੂੰ ਤੰਗ ਕੀ ਕਰਦਾ? ਸਾਡਾ ਉਹਨਾਂ ਗਵਾਂਢੀਆਂ ਦੇ ਨਾਲ ਸਾੜਾ, ਈਰਖਾ, ਜੈਲਸ, ਵੇਖ ਵੇਖ ਸੜਨਾ। ਅਸੀਂ ਸੜ ਰਹੇ ਹਾਂ, ਲੋਕ ਸਾੜ ਰਹੇ ਨੇ। ਅੱਜ ਕੱਲ੍ਹ ਜ਼ਿਆਦਾਤਰ ਚੀਜ਼ਾਂ ਸਾੜਨ ਲਈ ਕੀਤੀਆਂ ਜਾਂਦੀਆਂ, ਸਾੜਨਾ ਗੁਆਂਢੀਆਂ ਨੂੰ, ਪਿੰਡ ਨੂੰ ਪਤਾ ਲੱਗੇ ਪਿੰਡ ਨੂੰ ਸਾੜਨਾ, ਗੁਆਂਢੀਆਂ ਨੂੰ ਸਾੜਨਾ, ਰਿਸ਼ਤੇਦਾਰਾਂ ਨੂੰ ਸਾੜਨਾ। ਬਾਅਦ 'ਚ ਲੋਕੀ ਕਹਿਣਗੇ, ਮੈਂ ਜਦੋਂ ਇੱਦਾਂ ਹੋਇਆ ਨਾ, ਅੱਗ ਕੋਲੇ ਹੋ ਗਿਆ, ਅੱਗ ਲੱਗ ਗਈ, ਉਹਨੂੰ ਸੁਣ ਕੇ ਖੁਸ਼ੀ ਹੁੰਦੀ, ਲੋਕਾਂ ਨੂੰ ਦੁਨੀਆਂ ਨੂੰ ਸਾੜ ਸਾੜ ਕੇ ਖੁਸ਼ੀ ਹੁੰਦੀ। ਧਿਆਨ ਦੇਣਾ ਗੁਰਮੁਖੋ, ਹੁਣ ਇਹ ਅੱਗ ਦੀਆਂ ਨਦੀਆਂ ਤੇ ਸਾਡੇ ਅੰਦਰ ਨੇ, ਇਹਦਾ ਇੰਤਜ਼ਾਮ ਕਰਨਾ ਸੀ। ਇੱਥੇ ਠੰਡ ਪਾਈ ਕਰਤਾਰੇ, ਉਹ ਠੰਡ ਅੰਦਰ ਕਿਵੇਂ ਪਵੇ? ਮਨ ਮੇਰਾ ਸਮਝ ਦੇ ਨਾਲ, ਅਕਲ ਦੇ ਨਾਲ, ਗੁਰੂ ਜੀ ਦੇ ਦਿੱਤੇ ਗਿਆਨ ਦੇ ਨਾਲ, ਇੱਕ ਗੱਡੀ ਨੂੰ ਵੇਖ ਕੇ ਸੜੀ ਜਾਣਾ, ਇਹ ਕੈਂ ਕਹਿਣਾ ਮਾਲਕਾ ਸਾਰਿਆਂ ਨੂੰ ਦਈ, ਇਹਦੀ ਮਿਹਨਤ ਕੀਤੀ ਹੈ, ਇਹ ਇਹ ਬਹੁਤ ਘਾਲਣਾ ਘਾਲੀ ਹੈ, ਅਮਰੀਕਾ ਟਰੱਕ ਚਲਾ ਚਲਾ ਕੇ ਪਿਓ ਨੂੰ ਗੱਡੀ ਲੈ ਕੇ ਦਿੱਤੀ ਪੁੱਤ ਨੇ, ਮਾਲਕਾ ਸਾਰਿਆਂ ਤੇ ਕਿਰਪਾ ਕਰੀ। ਹੁਣ ਇੱਕ ਭਾਵ ਇਹ ਹੈ, ਇੱਕ ਸਾੜਾ, ਫਲਾਣੇ ਦਾ ਧੀ ਪੁੱਤ ਬਾਹਰ ਗਿਆ, ਬੜੀ ਕਮਾਈ ਕਰ ਰਿਹਾ, ਦਿਨ ਰਾਤ ਟਰੱਕ ਚਲਾ ਰਿਹਾ, ਦਿਨ ਰਾਤ ਟੈਕਸੀ ਚਲਾ ਰਿਹਾ, ਦਿਨ ਰਾਤ ਸ਼ੋਪ ਤੇ ਖੜਾ ਰਹਿੰਦਾ, ਸਟੋਰਾਂ ਤੇ ਖੜਾ ਰਹਿੰਦਾ। ਰੱਬਾ ਉਹਦੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਹੈ, ਸਾਰਿਆਂ ਦੇ ਬੱਚੇ ਮਿਹਨਤੀ ਬਣਨ, ਸਭ ਤੇ ਕਿਰਪਾ ਹੋਵੇ। ਇੱਕ ਭਾਵ ਇਹ ਲਿਆਉਣਾ ਹੁੰਦਾ ਤੇ ਇੱਕ ਭਾਵ ਸਾੜੇ ਦਾ ਲਿਆਉਣਾ ਹੁੰਦਾ। ਇੱਕ ਭਾਵ ਸਾਨੂੰ ਸ਼ਾਂਤ ਕਰ ਦਿੰਦਾ ਹੈ, ਭਲਾ ਮੰਗਾਂਗੇ ਜਦੋਂ, ਇੱਕ ਭਾਵ ਜਦੋਂ ਨਫ਼ਰਤ, ਜੈਲਸ, ਈਰਖਾ, ਫਿਰ ਦੁਖੀ ਹੋਵਾਂਗੇ। ਇਸ ਕਰਕੇ ਹੰਸ ਕਹਿੰਦੇ ਆ ਹਿੰਸਾ ਕਰਨੀ, ਧਿਆਨ ਨਾਲ ਸੁਣਨਾ। ਹਿੰਸਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਮਨ, ਬਚ, ਕਰਮ, ਤਿੰਨ ਤਰ੍ਹਾਂ ਦੀ ਹਿੰਸਾ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਇੱਕ ਹਿੰਸਾ ਹੁੰਦੀ ਹੈ ਨਾ, ਕਿਸੇ ਬੰਦੇ ਨੂੰ ਹਿੱਟ ਕਰਨਾ, ਕਿਸੇ ਨੂੰ ਮਾਰਨਾ, ਥੱਪੜ ਮਾਰਨਾ, ਗੋਲੀ ਮਾਰ ਦੇਣੀ, ਡਾਂਗ ਮਾਰਨੀ, ਸੋਟਾ ਮਾਰਨਾ, ਕਿਸੇ ਨੂੰ ਚੋਟ ਪਹੁੰਚਾਉਣੀ, ਸਰੀਰ 'ਤੇ ਚੋਟ ਪਹੁੰਚਾਉਣੀ, ਇਹਨੂੰ ਕਹਿੰਦੇ ਨੇ ਤਨ ਦੀ ਹਿੰਸਾ। ਕਿਸੇ ਦੀ ਇੱਦਾਂ, ਮਤਲਬ ਮਨ, ਬਚਨ, ਬਚਨ, ਕਰਮ ਕਰਕੇ, ਕਰਮ ਕਰਕੇ ਹਿੰਸਾ ਕਰਨੀ, ਕਿਸੇ ਨੂੰ ਹਿੱਟ ਕਰਨਾ। ਇੱਕ ਹੁੰਦਾ ਹੈ ਬੋਲ ਕੇ ਕਿਸੇ ਦਾ ਦਿਲ ਇੰਨਾ ਇਹੋ ਜਿਹੀ ਗੱਲ ਕਹਿ ਦੇਣੀ, ਬੰਦੇ ਨੂੰ ਸਾੜ ਦੇਣਾ, ਮਨ ਬੋਲਣ ਕਰਕੇ ਕਿਸੇ ਦੀ ਹਿੰਸਾ ਕਰਨੀ, ਬਚਨ ਕਰਕੇ। ਇੱਕ ਹੁੰਦੀ ਹੈ ਮਨ ਵਿੱਚ ਹੀ ਸੋਚੀ ਜਾਣਾ ਕਿਸੇ ਬਾਰੇ ਮਾੜਾ, ਮਨ 'ਚ ਹੀ ਸੋਚੀ ਜਾਣਾ, ਇੱਕ ਮਨ 'ਚ ਸੋਚਣਾ, ਇੱਕ ਬੋਲਣਾ, ਇੱਕ ਫਿਰ ਕਰਮ ਕਰਨਾ। ਕਰਮ ਕਰਨਾ, ਕਿਸੇ ਨੂੰ ਹਿੰਸਾ ਕਰਨੀ, ਇਹਨੂੰ ਹਿੰਸ ਕਹਿੰਦੇ। ਹੰਸ ਇਹ ਅੱਗ ਦੀ ਨਦੀ ਹੈ, ਹੇਤ ਕਹੀਏ ਮੋਹ, ਹੰਸ ਹੇਤ ਲੋਭ ਲਾਲਚ। ਚੰਗਾ ਭਲਾ ਗੁਜ਼ਾਰਾ ਹੁੰਦਾ ਵੀ ਹੈ, ਫਿਰ ਵੀ ਲਾਲਚ ਹੀ ਬਣਿਆ ਰਹਿੰਦਾ ਹਰ ਵੇਲੇ। ਕੋਪ ਕਹਿੰਦੇ ਨੇ ਕ੍ਰੋਧ ਨੂੰ, ਗੁੱਸਾ, ਇਹ ਅੱਗ ਦੀਆਂ ਨਦੀਆਂ ਹਨ। ਤੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਕਹਿੰਦੇ ਕਿਰਪਾ ਦੇ ਨਾਲ ਕਰਮ ਹੋਵੇ, ਕਿਤੇ ਕਿਰਪਾ ਹੋ ਜਾਏ ਤੇ ਬੰਦਾ ਬਚ ਸਕਦਾ, ਨਹੀਂ ਤੇ ਇਹ ਅੱਗ ਦੀਆਂ ਨਦੀਆਂ। ਆ ਧਾਰਨਾ ਇੱਦਾਂ ਪੜ੍ਹਦੇ ਹੁੰਦੇ ਆ, ਅੱਜ ਦਾ ਹਾਲਾਤ ਇੱਦਾਂ ਦੇ ਹੈ, ਸਮਾਂ ਇੱਦਾਂ ਦਾ ਹੈ। ਪੈਂਦੇ ਤੇ ਸੜਦੇ ਨੇ ਹਾਲਾਤ, ਆਪਾਂ ਲੋਕਾਂ ਵੱਲ ਨਹੀਂ ਆਪਣੇ ਆਪ ਨੂੰ ਵੀ ਕਹਿਣਾ। ਅਗਨੀ ਦੀਆਂ ਨਦੀਆਂ ਦੇ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਵਿੱਚ ਪੈਂਦੇ ਤੇ ਸੜਦੇ ਨੇ। ਅਗਨੀ ਦੀਆਂ ਨਦੀਆਂ ਦੇ ਵਿੱਚ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਵਿੱਚ ਗੱਜ ਕੇ ਫੜਿਆ ਮੇਰੋ ਗੱਜ ਕੇ।
ਅਗਨੀ ਦੀਆਂ ਨਦੀਆਂ ਦੇ ਵਿੱਚ ਰੱਖ ਲਈ ਬਾਜਾਂ ਵਾਲਿਆ, ਰੱਖ ਲਈ ਬਾਜਾਂ ਵਾਲਿਆ, ਰੱਖ ਲਈ ਬਾਜਾਂ ਵਾਲਿਆ, ਰੱਖ ਲਈ ਬਾਜਾਂ।
ਸਾਨੂੰ ਰੱਖ ਲਿਓ, ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਇਹਨਾਂ ਅੱਗ ਦੀਆਂ ਨਦੀਆਂ ਤੋਂ ਬਚ ਸਕਦੇ ਹਾਂ। ਹੁਣ ਇੱਥੇ ਕਿੱਡੀਆਂ ਕਿੱਡੀਆਂ ਨਦੀਆਂ ਨਹਿਰਾਂ ਵਗਦੀਆਂ ਤੇ ਸਾਰਿਆਂ ਨੂੰ ਡਰ ਲੱਗਦਾ ਵੀ ਜੇ ਕਿਤੇ ਪੈਰ ਫਿਸਲ ਗਿਆ, ਵਿੱਚ ਡਿੱਗ ਗਏ ਤੇ ਬਣੇਗਾ ਕੀ, ਡਰ ਲੱਗਦਾ ਹੈ ਕਿ ਨਹੀਂ? ਪਰ ਜਿਹੜਾ ਤੈਰਨ ਜਾਣਦਾ ਉਹਨੂੰ ਡਰ ਲੱਗਦਾ? ਚੰਗਾ ਤਾਰੂ ਹੈ ਜਿਹੜਾ, ਉਹਨੂੰ ਨਦੀਆਂ ਤੋਂ ਡਰ ਲੱਗਦਾ? ਜਿਹੜਾ ਵਿੱਚ ਨਹਿਰਾਂ ਦੇ ਤੈਰਦਾ ਰਿਹਾ ਉਹ ਤੇ ਖੁਸ਼ ਹੋ ਜਾਂਦਾ ਜਦੋਂ ਇਹਨਾਂ ਮਹੀਨਿਆਂ ਦੇ ਵਿੱਚ ਕਿਤੇ ਨਹਿਰ 'ਚ ਤੈਰਨ ਦਾ ਮੌਕਾ ਮਿਲ ਜਾਏ। ਸਾਡੇ ਨੇੜੇ ਭਾਖੜਾ ਹੈ, ਕਿੱਡੀ ਵੱਡੀ ਹੈ ਭਾਖੜਾ, ਤੇ ਜੇ ਉਹਦੇ ਵਿੱਚ ਤੁਸੀਂ ਵੜ ਜਾਓ, ਪੰਜ ਮਿੰਟ ਨੈਪਾ ਖੜਾ ਚ ਵੜੋ ਤੇ ਚਾਰ ਘੰਟੇ ਬਾਅਦ ਵਿੱਚ ਠੰਡੀ ਲੱਗੀ ਜਾਂਦੀ, ਚਾਰ ਘੰਟੇ ਪਸੀਨਾ ਨਹੀਂ ਆਉਂਦਾ, ਇੰਨਾ ਠੰਡਾ ਪਾਣੀ ਹੈ ਉਹਦਾ। ਤੇ ਲੋਕ ਨਹਾਉਣ ਆਉਂਦੇ ਆ ਭਾਖੜਾ ਦੇ ਵਿੱਚ, ਇੰਨੀ ਤੇਜ਼ ਚੱਲਦੀ ਹੈ ਤੇ ਤਾਰੂ ਜਿਹੜੇ ਆ ਛਾਲਾਂ ਮਾਰ ਮਾਰ ਨਾਰੀਅਲ ਕੱਢਦੇ ਆ ਉਹਦੇ ਵਿੱਚੋਂ, ਵੇਖ ਕੇ ਡਰ ਲੱਗਦਾ ਜਿਹੜੇ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਤੇ ਕੰਬਣ ਲੱਗ ਜਾਂਦਾ ਵੇਖ ਕੇ ਵੀ ਇਹ ਕੀ ਬਣੇਗਾ। ਪਰ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੈਰਨਾ ਸਿੱਖ ਲਿਆ, ਉਹ ਤੇ ਪਾਣੀ ਜਿੰਨੇ ਡੂੰਘੇ ਹੋਣ ਉਨਾ ਜ਼ਿਆਦਾ ਖੁਸ਼ ਹੁੰਦਾ ਵੀ ਇੱਥੇ ਤੈਰਨ ਦਾ ਨਜ਼ਾਰਾ ਜ਼ਿਆਦਾ ਆਊਗਾ। ਇਸ ਕਰਕੇ ਜਦੋਂ ਅਸੀਂ ਸਿੱਖ ਗਏ ਨਾ ਤੈਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ, ਸਤਿਗੁਰਾਂ ਤੋਂ, ਤਾਰੂਆਂ ਤੋਂ ਜਦੋਂ ਸਿੱਖ ਗਏ ਵੀ ਸਾਨੂੰ ਵੀ ਸਿਖਾਓ, ਤੇ ਇਹਨਾਂ ਅੱਗ ਦੀਆਂ ਨਦੀਆਂ ਦੇ ਵਿੱਚੋਂ ਜਿਹੜਾ ਡਰ ਲੱਗਦਾ ਹੈ ਇਹ ਤੈਰਨਾ ਸਿੱਖ ਜਾਣਾ। ਇਹੀ ਪਾਣੀ ਜਿਹੜਾ ਮਾਰਦਾ ਹੈ ਨਾ, ਇਹੀ ਪਾਣੀ ਤਾਰਦਾ ਹੈ, ਇਹ ਪਾਣੀ ਜਿਹੜਾ ਦੁਖੀ ਕਰਦਾ ਉਹੀ ਪਾਣੀ ਸਵਾਦ ਦੇਣ ਲੱਗ ਜਾਂਦਾ। ਕਮਾਲ ਦੀ ਗੱਲ ਨਹੀਂ, ਨਜ਼ਾਰਾ ਹੀ ਪਾਣੀ ਦੇ ਰਿਹਾ ਤੇ ਮਾਰ ਵੀ ਪਾਣੀ ਹੋ ਹੀ ਰਿਹਾ। ਜਿਹੜੇ ਬੰਦੇ ਨੂੰ ਤੈਰਨਾ ਆਉਂਦਾ ਉਹਨੂੰ ਤੇ ਨਜ਼ਾਰਾ ਹੀ ਬੜਾ ਦਿੰਦਾ। ਇਸੇ ਤਰ੍ਹਾਂ ਇਹ ਅੱਗ ਦੀਆਂ ਨਦੀਆਂ ਜਿਹੜੀਆਂ ਨੇ ਨਾ, ਜਿਹਨੂੰ ਅੱਗ ਦੀਆਂ ਨਦੀਆਂ ਕਹਿੰਦੇ ਆ, ਇਹੀ ਫਿਰ ਨਜ਼ਾਰਾ ਦੇਣ ਲੱਗ ਜਾਂਦੀਆਂ ਜਦੋਂ ਬੰਦੇ ਨੂੰ ਅਕਲ ਹੋਵੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਇਹ ਪੰਜ ਜਦੋਂ ਵਸ ਵਿੱਚ ਕਰ ਲਏ ਫਿਰ ਤੇ ਫਾਇਦਾ ਕਰਦੇ ਆ,